तिलक जंजूरा खा प्रभ ताका कीनो बड़ो कलू में साका साधन हेत इतिजन करी शीश दिया पर सीना उचरी धर्म हेत साका जिन किया शीश दिया पर सिर न दिया नाटक चेटक किए कुकाजा प्रभ लोगन को आवत लाजा ठीकर फोर दलीस सिर प्रभपुर कियो प्यान तेक बहादुर सी क्रिया करी न किन्हु आन तेक बहादुर के चलते भयो जगत को शो है सब जग भयो जय 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 सुरलो त्याग ते वैराग दी मूर्ति धन गुरु तेग बहादुर साहिब जी महाराज दा अवतार वैसाख वदी पंज सम्मत 1678 गुरु के महल श्री अमृतसर विखे होया। आप जी दे पिता मीरी पीरी दे मालक साहिब श्री गुरु हरगोविंद साहिब जी महाराज सन ते माता पूजनी नानकी जी। आप जी दा आनंद कारज व्याह लाल चंद खत्री दी बेटी श्री गुजरी नाल होया पर ए व्याह करतारपुर विखे होया। गुरगद्दी आप जी नू चेत्र सुदी 14 सम्मत 1721 विच प्राप्त होई। आप दी संतान पंथ देवाली धन गुरु गोबिंद सिंह जी महाराज सन। जगत देच महान कम उसारू कम उन्होंने कीते ने जिन्हां दे अंदर बैराग सी, क्योंकि बैराग एक ऐसा मूल है, एक ऐसी जड़ है जिस तो त्याग दी भावनावां दा जन्म हुंदा है। बैराग नहीं तो त्याग भी नहीं। अक्सर देखिया जांदा है लोकी पहले त्याग कर देंदे ने घर बार दा धन संपदा दा ते फिर बैरागी होण दा लकब लगांदे ने। त्याग तो बैराग नहीं पैदा हुंदा, बैराग तो त्याग पैदा हुंदा है। हीरे दे मिलदे आ कंकर पत्थर हत्थों गिर जांदे ने, सोने दे मिलदे आ लोहे दे टुकड़े हत्थों गिर जांदे ने। परम बैराग दी प्राप्ति दे नाल तुच्छ चीजां जिन्हां दी कोई अहमियत ना होवे ओ हिरदे चों अपने आप जो है झड़ जांदियां ने। त्याग कीता नहीं जांदा, त्याग हो जांदा है। जो त्याग कीता जांदा है वास्तविक त्याग नहीं आउंदा, उते कागजी फुल्लां दी तरह भावें ओ त्याग बड़ा सुंदर दिखाई देवे पर उस दे च वैराग दी महक नहीं आउंदी, उदे च वैराग दी जिंद जान नहीं आउंदी। त्याग दी जिंद जान वैराग है। एक महाबली सूरवीर मीरी पीरी दे घर ऐसे बालक दा जन्म होया है बैराग जिस दे रोम रोम दिच सी, त्याग जिस दे आचरण दिच सी। एक गल वखरी है कि आप सूरवीर भी सन। गुरु हरगोविंद साहिब जी महाराज नाल कई दफा आप जंगां दिच भी शामिल होए। आप दी तलवार ला जौहर देख के गुरु हरगोविंद साहिब जी महाराज ने त्याग मल दा नां तेग बहादुर रखिया सी। इते तेग दा धनी है, इते सूरबीर है, इते बहादुर है। वकत दी धारा चलदी रही और आप दा बैराग वद्दा गया। ਵਿਆਹ ਹੋਣ ਤੋਂ ਬਾਅਦ ਆਪ ਨਾਨਕੇ ਪਿੰਡ ਬਕਾਲੇ ਵਿੱਚ ਆਣ ਵਸੇ। ਇੱਥੇ ਇੱਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ। ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਤੱਕ ਕਹਿਣਾ ਸ਼ੁਰੂ ਕਰ ਦਿੱਤਾ, ਤੇਗਾ ਕਮਲਾ ਹੈ, ਤੇਗਾ ਕਮਲਾ ਹੈ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜੋ ਨਿਕਲਿਆ ਸੀ ਵਾਕ ਬਾਬਾ ਬਕਾਲੇ, ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ। ਬਕਾਲੇ ਵਿੱਚ 22 ਗਦੀਆਂ ਲੱਗ ਗਈਆਂ ਔਰ ਸਾਰਿਆਂ ਦਾ ਦਾਅਵਾ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਪਰ ਜੋ ਵਾਸਤਵਿਕ ਗੁਰੂ ਹੈ ਉਸਦਾ ਕੋਈ ਦਾਅਵਾ ਨਹੀਂ, ਉਹ ਤੇ ਛੁਪਿਆ ਬੈਠਾ, ਉਹ ਤੇ ਭੌਰੇ ਚ ਬੈਠਾ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪ੍ਰਬਲ ਇੱਛਾ ਹੈ, ਉੱਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ, ਉੱਥੇ ਕੁਛ ਵੀ ਨਹੀਂ ਹੁੰਦਾ। ਔਰ ਜਿਸ ਨੂੰ ਆਪਣੇ ਆਪ ਛੁਪਾਉਣ ਦੀ ਬੜੀ ਚਾਹਤ ਹੈ, ਲਾਲਸ ਹੈ, ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ, ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ। ਇਹ ਇੱਕ ਦੈਵੀ ਨਿਯਮ ਹੈ, ਈਸ਼ਵਰੀ ਨੁਕਤਾ ਨਿਗਾਹ ਹੈ। ਲੋਕੀ ਆਉਂਦੇ ਸਨ, ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ, ਮਨੋਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ। ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ, ਹਰ ਬੰਦੇ ਨੂੰ ਹੀਰੇ ਜਵਾਹਰਾਤ ਦੀ ਪਰਖ ਨਹੀਂ ਆਉਂਦੀ, ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਆਉਂਦੀ, ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਆਉਂਦੀ। ਅੱਜ ਇੱਕ ਐਸਾ ਪੁਰਸ਼ ਆਇਆ ਜੋ ਵਾਕਈ ਜੋਹਰੀ ਸੀ, ਜੋ ਪਰਖ ਸਕਦਾ ਸੀ, ਜਿਹਨੂੰ ਬੋਧ ਸੀ, ਜਿਹਨੂੰ ਸਮਝ ਸੀ। ਕਹਿੰਦੇ ਨੇ ਰੱਬੀ ਰਸ ਮਾਣੇ ਬਿਨਾਂ ਰੱਬੀ ਰਸਕਾਂ ਨੂੰ ਪਹਿਚਾਨਣਾ ਬਹੁਤ ਔਖਾ ਹੈ। ਬੈਰਾਗ ਦੀ ਚਿੰਗਾਰੀ ਪੈਦਾ ਹੋਏ ਬਿਨਾਂ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ, ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚੱਖੇ ਬਿਨਾਂ ਕਿਸੇ ਮਹਾਂਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਜਾਂ ਇੰਜ ਕਹਿ ਲੋ, ਕਿਸੇ ਮਹਾਂਪੁਰਸ਼ ਨੂੰ ਸਮਝਣ ਦੀ ਕਸਵੱਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਛ ਮਹਾਨਤਾ ਤੇ ਪੈਦਾ ਹੋਈ ਹੋਵੇ, ਕੁਛ ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ, ਤਾਂ ਹੀ ਪਹਿਚਾਨ ਸਕੇਗਾ, ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵੱਟੀ ਨਹੀਂ। ਕਸਵੱਟੀ ਇਸ ਸਿੱਖ ਕੋਲ ਸੀ, ਉਹਦੀ ਕਸਵੱਟੀ ਤੇ ਇਹ 22 ਦੇ 22 ਗੁਰੂ ਪੂਰੇ ਨਹੀਂ ਉਤਰੇ, ਪਖੰਡੀ ਸਾਬਤ ਹੋਏ। ਇਹ ਤੇ ਪ੍ਰਗਟਾਵਾ ਕਰ ਰਹੇ ਨੇ, ਇਹ ਤੇ ਦਿਖਾਵਾ ਕਰ ਰਹੇ ਨੇ। ਔਰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਵਾਕ ਦਾ ਨਾਜਾਇਜ਼ ਗਲਤ ਲਾਭ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਵਿੱਚ ਪਾ ਰਹੇ ਨੇ। ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ, ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਸੋਡੀ ਵੰਸ਼ ਦੇ ਚੋਂ, ਬਾਬਿਆਂ ਦੇ ਚੋਂ? ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜ੍ਹੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਹੈ? ਤਾਂ ਉਸ ਹਲਵਾਈ ਨੇ ਕਿਹਾ, ਹਾਂ, ਇੱਕ ਤੇਗਾ ਕਮਲਾ ਰਹਿੰਦਾ ਹੈ, ਸਾਦਾ ਜਿਹਾ, ਛੁਪਿਆ ਛੁਪਿਆ। ਕਿੱਥੇ ਹੈ ਉਹ? ਸਾਹਮਣੇ ਭੋਰੇ ਚ। ਕਿਤਨੇ ਚਿਰ ਦਾ ਰਹਿੰਦਾ ਹੈ? ਗਾਲਬਨ 25-26 ਸਾਲ ਤੇ ਹੋ ਹੀ ਗਏ ਨੇ, ਇੱਥੇ ਹੀ ਰਹਿੰਦਾ ਹੈ, ਪ੍ਰਗਟ ਹੀ ਨਹੀਂ ਆਉਂਦਾ। ਦਰਅਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ, ਬਹੁਤ ਵੱਡੀ ਤਿਆਰੀ। ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ, ਤਾਂ ਧਰਤੀ ਦੀ ਗੋਦ ਵਿੱਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀ ਜ਼ੰਜੀਰਾਂ ਤੋੜ ਸਕੀਏ, ਜਰਵਾਣਿਆਂ ਦਾ ਟਾਕਰਾ ਕਰ ਸਕੀਏ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੀਏ। ਬਿਨਾਂ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ, ਤੇ ਸ਼ਕਤੀ ਪ੍ਰਾਪਤ ਆਉਂਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ, ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ। ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇਕਮਿਕ ਹੋਏ ਨੇ। ਹੁਣ ਤੇ ਸਿਰਫ ਉਡੀਕ ਹੈ ਇਹ ਹੀਰਾ ਆਪਣੀ ਚਮਕ ਪ੍ਰਗਟ ਕਰੇ, ਦਮਕ ਪ੍ਰਗਟ ਕਰੇ। ਅੱਜ ਜੋਹਰੀ ਵੀ ਆ ਗਿਆ, ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਬੰਸ਼ ਦਾ ਰਹਿੰਦਾ ਹੈ? ਹਾਂ ਰਹਿੰਦਾ ਹੈ, ਇੱਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਵਿੱਚ। ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ। ਇੱਕ ਬੈਰਾਗੀ ਹੈ, ਇੱਕ ਤਿਆਗੀ ਹੈ। ਤਿਆਗੀ ਬਾਹਰ ਬੂਹੇ ਤੇ ਬੈਠਿਆ ਹੋਇਆ ਹੈ ਔਰ ਇਸ ਤਿਆਗੀ ਦਾ ਨਾਮ ਹੈ ਮਾਤਾ ਗੁਜਰੀ। ਬੈਰਾਗੀ ਭੋਰੇ ਵਿੱਚ ਬੈਠਾ ਹੋਇਆ ਹੈ ਔਰ ਇਸ ਬੈਰਾਗੀ ਦਾ ਨਾਂ ਹੈ ਧੰਨ ਗੁਰੂ ਤੇਗ ਬਹਾਦਰ। ਇਸ ਤਿਆਗੀ ਪਾਸੋਂ ਇਜਾਜ਼ਤ ਮੰਗੀ ਹੈ ਕਿ ਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ। ਪਤੀ ਕੋਲ ਹੈ, ਪਤੀ ਕੋਲ ਬੈਠਣਾ ਨਸੀਬ ਨਹੀਂ, ਕਿਤਨਾ ਤਿਆਗ। ਪਤੀ ਕੋਲ ਹੈ, ਪਤੀ ਨਾਲ ਗੱਲਬਾਤ ਕਰਨਾ ਵੀ ਨਸੀਬ ਨਹੀਂ, ਕਿਤਨਾ ਤਿਆਗ। ਸਿਰਫ ਅੰਨ ਚਾਹੀਦਾ ਹੈ, ਪਾਣੀ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਲੋੜ ਦੀ ਪੂਰਤੀ ਕਰ ਦੇਣੀ ਹੈ, ਬਸਤਰ ਧੋ ਦੇਣੇ ਨੇ, ਸੇਵਾ ਕਰ ਦੇਣੀ ਹੈ, ਬਸ ਇਤਨਾ ਹੀ ਸੰਬੰਧ। ਇਸ ਦੇ ਨਾਲ ਕਤਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ, ਪਰ ਗੁਜਰੀ ਜੀ ਤ੍ਰਿਪਤ ਸਨ ਕਿਉਂਕਿ ਤਿਆਗ ਸੀ, ਇਹ ਤਿਆਗ ਤੇ ਵੈਰਾਗ ਦਾ ਸੰਗਮ ਸੀ, ਇਹ ਤਿਆਗ ਤੇ ਵੈਰਾਗ ਦਾ ਇੱਕ ਮਹਾਨ ਤੀਰਥ ਸੀ। ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ, ਮੈਂ ਉਸ ਬੈਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਹਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਬੈਠਾ ਹੈ, ਮੈਂ ਦੇਖਣਾ ਉਸ ਬੈਰਾਗੀ ਨੂੰ। ਅੰਦਰ ਗਿਆ, ਮੱਥਾ ਟੇਕਿਆ, ਨਿਹਾਲੋ ਨਿਹਾਲ ਹੋਇਆ। ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ, ਉਸ ਕਸਵਟੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਨੇ। ਕੋਠੇ ਤੇ ਚੜ ਕੇ ਇੱਕ ਭੋਰੇ ਦੇ ਚ ਹੈ ਤੇ ਪ੍ਰਗਟ ਕਰਨ ਵਾਲਾ ਕੋਠੇ ਤੇ ਚੜ ਗਿਆ। ਵਾਕਈ ਪ੍ਰਗਟ ਕਰਨ ਲਈ ਤੇ ਛੱਤ ਚਾਹੀਦੀ ਸੀ, ਉਹ ਚੜ ਗਿਆ ਕੋਠੇ ਤੇ। ਗੁਰ ਲਾਧੋ ਰੇ, ਗੁਰ ਲਾਧੋ ਰੇ, ਇਹ ਸਭ ਬਾਈ ਗਦੀਆਂ ਜੋ ਲੱਗੀਆਂ ਨੇ ਪਖੰਡ ਹੈ, ਧੋਖਾ ਹੈ, ਛਲ ਹੈ, ਗੁਰੂ ਤੇ ਭੋਰੇ ਚ ਬੈਠਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ, ਇਸ ਮਹਾਨ ਆਤਮਾ ਦਾ ਨਾਂ ਸੀ ਮੱਖਣ ਸ਼ਾਹ ਲਬਾਣਾ। ਔਰ ਇਸਨੇ ਲਬਾਣਾ ਕੌਮ ਨੂੰ ਸਿੱਖ ਇਤਿਹਾਸ ਵਿੱਚ ਅਮਰ ਬਣਾ ਦਿੱਤਾ। ਗੁਰੂ ਵਾਕਈ ਭੋਰੇ ਚ ਹੀ ਆਉਂਦਾ ਹੈ, ਉਹ ਤੇ ਸ਼ਬਦ ਦੇ ਭੋਰੇ ਚ ਆਉਂਦਾ ਹੈ ਕੋਈ ਜਪ ਕੇ ਪ੍ਰਗਟ ਕਰੇ, ਉਹ ਤੇ ਭੋਰੇ ਚ ਹੀ ਆਉਂਦਾ ਹੈ ਕੋਈ ਜਾ ਕੇ ਪ੍ਰਗਟ ਕਰੇ, ਕੋਈ ਅੰਦਰ ਪ੍ਰਵੇਸ਼ ਕਰਕੇ ਪ੍ਰਗਟ ਕਰੇ। ਆਪ ਗੁਰੂ ਸਨ, ਭੋਰੇ ਚ ਛੁਪੇ ਰਹੇ, ਆਪ ਪ੍ਰਗਟ ਹੋ ਗਏ ਤੋ ਆਪਣਾ ਬਲੀਦਾਨ ਦੇਣ ਲਈ ਤਿਆਰ ਹੋ ਗਏ। ਜੋ ਤਪੱਸਿਆ ਕੀਤੀ ਹੈ ਇਸ ਨਾਲ ਦੇਸ਼ ਦੀ ਉਸਾਰੀ ਕਰਨੀ ਹੈ, ਕੌਮ ਦੀ ਤਾਮੀਰ ਕਰਨੀ ਹੈ, ਉਸ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ। ਆਪਨੇ ਬਹੁਤ ਵੱਡਾ ਭਰਮਣ ਕੀਤਾ, ਆਸਾਮ ਤੱਕ ਔਰ ਸਮੁੱਚੇ ਬੰਗਾਲ ਵਿੱਚ ਆਪ ਦਾ ਰਟਨ ਹੋਇਆ ਹੈ। ਆਗਰਾ, ਬਨਾਰਸ, ਅਲਾਹਾਬਾਦ, ਪਟਨਾ, ਫਿਰ ਚਟਾਗਾਂਗ ਔਰ ਗੁਹਾਟੀ, ਧੋਬੜੀ ਔਰ ਫਿਰ ਬੰਗਾਲ ਦੇ ਤਮਾਮ ਵੱਡੇ ਛੋਟੇ ਸ਼ਹਿਰ ਜਿਹਦੇ ਚ ਕਲਕੱਤਾ ਵੀ ਆ ਜਾਂਦਾ ਹੈ। ਇਸ ਇਲਾਕੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾਂ ਅੱਜ ਵੀ ਸੁਣਾ ਰਹੇ ਨੇ ਔਰ ਅੱਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦਿੰਦੇ ਨੇ ਔਰ ਆਤਮਿਕ ਆਨੰਦ ਮਾਣਦੇ ਨੇ। ਥਾਂ ਥਾਂ ਤੇ ਜੋ ਆਪ ਰਟਨ ਕਰਦੇ ਸਨ ਉਸ ਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨ ਦਾਨ ਦਿਨ ਕਰਤ ਬਤੇ, ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ, ਮਜ਼ਲੂਮਾਂ ਦੀ ਰੱਖਿਆ ਕਰਨੀ ਹੈ। ਇਹ ਦਾਨ ਕਰਦੇ ਜਾਣਾ, ਅੰਨ ਦਾ ਦਾਨ ਕਰਦੇ ਜਾਣਾ, ਧਨ ਦਾ ਦਾਨ ਕਰਦੇ ਜਾਣਾ, ਨਾਮ ਦਾ ਦਾਨ ਕਰਦੇ ਜਾਣਾ, ਗਿਆਨ ਦਾ ਦਾਨ ਕਰਦੇ ਜਾਣਾ, ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ। ਪਟਨੇ ਦੇ ਆਪ ਆਪਣੇ ਪਰਿਵਾਰ ਨੂੰ ਛੋੜ ਕੇ ਆਸਾਮ ਵੱਲ ਗਏ ਔਰ ਬਾਕੀ ਦੇ ਬੰਗਾਲ ਦਾ ਆਪਨੇ ਭਰਮਣ ਕੀਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਤੋਂ ਬਾਅਦ ਆਪਨੇ ਪੰਜਾਬ ਦਾ ਰੁਖ ਕੀਤਾ ਔਰ ਆਪਨੇ ਆਨੰਦਪੁਰ ਸਾਹਿਬ ਆ ਕੇ ਵਸਾਇਆ। ਇਹ ਉਹਨਾਂ ਦੀ ਵਸਾਈ ਹੋਈ ਆਬਾਦੀ ਹੈ, ਉਹਨਾਂ ਦਾ ਵਸਾਇਆ ਹੋਇਆ ਸ਼ਹਿਰ ਹੈ। ਜੈਸੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ, ਜੈਸੇ ਗੋਬਿੰਦਵਾਲ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ, ਇਸ ਤਰ੍ਹਾਂ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ। ਆਪਨੇ ਇੱਥੇ ਜਗਤ ਨੂੰ ਬੈਰਾਗ ਦੀ ਸਿੱਖਿਆ ਦੇਣੀ ਆਰੰਭ ਕੀਤੀ ਔਰ ਇਹ ਸਹੀ ਹੈ, ਸੱਚ ਹੈ ਕਿ ਸੰਸਾਰ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੀ ਅਤੀ ਕਠਿਨ ਹੈ, ਬਹੁਤ ਕਠਿਨ ਹੈ। ਪਦਾਰਥਾਂ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੀ ਬਹੁਤ ਔਖੀ ਹੈ, ਬਹੁਤ ਔਖੀ ਹੈ। ਇਹ ਉਪਦੇਸ਼, ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀਂ ਵੰਡਦੇ ਰਹੇ, ਦਿੰਦੇ ਰਹੇ। ਔਰੰਗਜ਼ੇਬ ਦੀ ਕੁਟਲ ਨੀਤੀ ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ। ਧਨ ਇਸ ਦੇਸ਼ ਦਾ ਕਾਫੀ ਜਰਵਾਣਿਆਂ ਨੇ ਲੁੱਟ ਲਿਆ ਸੀ, ਅਸਮਤ ਲੁੱਟ ਲਈ ਸੀ, ਇੱਜ਼ਤ ਲੁੱਟ ਲਈ ਸੀ। ਹੁਣ ਸੰਸਕ੍ਰਿਤੀ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ, ਹੁਣ ਦੇਸ਼ ਦੇ ਧਰਮ ਨੂੰ ਵੀ ਨੇਸ਼ ਤੋਂ ਨਾਬੂਦ ਕਰਨ ਵਿੱਚ ਲੱਗੇ ਹੋਏ ਸਨ। ਅਫਗਾਨ ਖਾਂ ਜੋ ਕਸ਼ਮੀਰ ਦਾ ਸੂਬਾ ਸੀ, ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਿਤਾਂ ਦਾ ਦਮਨ ਸ਼ੁਰੂ ਕੀਤਾ। ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ, ਕਸ਼ਮੀਰ ਸਿਰਮੌਰ ਹੈ, ਇਹਦੇ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ, ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਵਿਚ ਧਰਮ ਦਾ ਪ੍ਰਚਾਰ ਕਰਦੇ ਨੇ, ਗਿਆਨ ਦੀ ਗੱਲ ਸੁਣਾਉਂਦੇ ਨੇ। ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ, ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੂਬੇ ਨੇ ਕਸ਼ਮੀਰੀ ਪੰਡਿਤਾਂ ਦਾ ਦਮਨ ਸ਼ੁਰੂ ਕੀਤਾ ਔਰ ਕਸ਼ਮੀਰੀ ਪੰਡਿਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ, ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਥ ਤੇ ਹੋਇਆ, ਜਿਸ ਵਿਚ ਇਹੀ ਮਤਾ ਪਕਾਇਆ ਗਿਆ ਕਿ ਦੇਸ਼ ਵਿਚ ਕੋਈ ਸ਼ਕਤੀਸ਼ਾਲੀ ਹੋਵੇ ਜੋ ਸਾਡੀ ਬਾਂਹ ਪਕੜੇ ਔਰ ਸਾਡੇ ਧਰਮ ਦੀ ਰੱਖਿਆ ਕਰੇ। ਸੋਚ ਸਮਝ ਕੇ ਆਖਰ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਆਨੰਦਪੁਰ ਸਾਹਿਬ ਵਿਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ, ਇਸ ਦੌਰ ਵਿਚ, ਇਸ ਯੁੱਗ ਵਿਚ ਗੁਰੂ ਨਾਨਕ ਦੇ ਘਰ ਤੋਂ ਇਲਾਵਾ ਸਾਡਾ ਕੋਈ ਰਖਵਾਲਾ ਨਹੀਂ, ਸਾਡਾ ਕੋਈ ਰਕਸ਼ਕ ਨਹੀਂ। ਤੋ ਇਸ ਤਰ੍ਹਾਂ ਕਸ਼ਮੀਰ ਦਾ ਧਰਮ, ਕਸ਼ਮੀਰ ਦੀ ਸੰਸਕ੍ਰਿਤੀ, ਕਸ਼ਮੀਰ ਦਾ ਜੀਵਨ, ਕਸ਼ਮੀਰ ਦਾ ਪੰਡਿਤ, ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ, ਜਿਹੜੇ ਉਨ੍ਹਾਂ ਪੰਡਿਤਾਂ ਨੇ ਬਚਨ ਬੋਲੇ ਨੇ ਗੁਰਪ੍ਰਤਾਪ ਸੂਰਜ ਦੇ ਚ। ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਰਾਵਰ ਬਿਨਾ ਆਨ ਨਹੀਂ ਕੋਈ, ਸਮਰਥ ਬਲੀ ਜੋ ਰਖਕ ਹੋਈ, ਏਕ ਆਸਰਾ ਆਫ ਗੁਸਾਈ, ਗਹੋ ਬਾਂ ਬੂਡਤ ਸਭ ਜਾਹੀ। ਸਾਡੀ ਬਾਂਹ ਪਕੜੋ, ਸਭ ਕੁਝ ਡੁੱਬਦਾ ਜਾ ਰਿਹਾ, ਸਭ ਕੁਝ ਗਰਕ ਹੁੰਦਾ ਜਾ ਰਿਹਾ, ਸੰਸਕ੍ਰਿਤੀ, ਧਰਮ, ਇਮਾਨ, ਇੱਜ਼ਤ, ਆਬਰੂ ਸਭ ਨਸ਼ਟ ਹੁੰਦੀ ਜਾ ਰਹੀ ਹੈ। ਕਮਜ਼ੋਰਾਂ ਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਕੜ ਲਈ, ਤਦੀ ਤੇ ਆਪ ਦੇ ਨਾਲ ਇਹ ਵਾਕ ਜੁੜ ਗਿਆ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ, ਬਾਹਾਂ ਨਾ ਛੋੜੀਏ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ, ਧਰਮ ਨਾ ਛੋੜੀਏ। ਵਾਕਈ ਦਿੱਲੀ ਦੇ ਚਾਂਦਨੀ ਚੌਂਕ ਦੇ سیس تے دے دیتا ہے پر کمزور برامنا دی بان نہیں چھوڑی، اپنا سیس دے کے باواں مضبوط کر دیتی، اپنا سیس دے کے سر بچا دیتا، اپنا سیس دے کے دیش دی سنسکرتی عزت آبرو نو گرو تیگ بہادر صاحب جی مہاراج نے اپنا بلیدان دے کے بچایا۔ آپ جد آنند پور صاحب تو چلے نے، براہمنا دی فریاد سن کے، اتہاسک گھٹنا ہے، آپ فریاد نو سن کے لمبی سوچنی چ پے گئے۔ اس وقت دھن گرو گوبند سنگھ جی مہاراج گوبند رائے سن اور آئی او صرف 9 سال دی سی۔ اپنے پتا نو بہت گمبھیر سوچنی دش دیکھ کے ہاتھ جوڑ کے کہن لگے، گردیو پتا، اس طرح دی گہری سوچ اور اس دے چنتا بھی ہے، کیوں؟ ایک کمزور براہمنا نو ویکھ کے سوچنی ہے، تو سوچ آپ دی کتھے تک پہنچی ہے؟ تو گرو تیگ بہادر صاحب جی مہاراج گوبند رائے دے سر تے ہاتھ رکھ کے کہندے نے، کوئی بہت وڈی آتما دا سیس چاہیدا ہے تاں ہی اے آتماواں بچ سکن گیاں۔ تا ایک دم اچھل کے گوبند رائے نے کہہ دیتا، مہاراج کسے نو تیرنا سکھانا ہوئے پانی وچ آپ تیرنا پیندا ہے، کسے نو مرنا سکھانا ہوئے آپ مرنا پیندا ہے۔ کھڑاواں پہن کے گرو تیگ بہادر صاحب جی مہاراج چل پئے۔ چھوٹے چھوٹے پنڈ شہراں چو لنگدے ہوئے 5 ساتھیاں نو نال لے کے آپ آگرہ پہنچے نے، بغیچے چ بیٹھے سن۔ آپ نے ایک دوشالا ایک انگوٹھی آجڑی نو دتی، آخیا بازاروں کھان پان دا سامان لے کے آؤ تاکہ سڈے نال دے ساتھی تے اسی کچھ چھک سکیے۔ ایک حلوائی دے پاس جد اے قیمتی دشالا تے ہیرے جڑت رتن جڑت اے انگوٹھی آجڑی ویچن لگا ہے، حلوائی نو شک پہ گیا، لکھاں دی اے انگوٹھی، سینکڑیاں دا اے قیمتی دشالا ایک آجڑی دے پاس، اور انہاں دے بدلے چ اے صرف کھان پان دا سامان منگدا ہے تھوڑا جیا، ہو نہ ہووے اس نے چرایا ہے، پر کون دسے؟ یہ تے اپنے آپ نو گرفتار کران واسطے گرو تیگ بہادر صاحب جی مہاراج نے سوئم ہی اڈمبر رچیا ہے شہنشاہ دے سامنے ہون دا اور اس نو دسن دا کہ تم جبر کر رہے ہیں، تشدد کر رہے ہیں۔ حلوائی نے شہر کوتوال نو خبر کر دیتی، آجڑی پکڑیا گیا، اس تو پوچھیا گیا اے سب کچھ تینوں کتھوں ملے ہے؟ تا دس دیتا باہر بغیچے چ بیٹھے نے ایک تیاگ دی مورتی، انہاں نے مینوں یہ دشالا دیتا ہے اور یہ انگوٹھی دیتی ہے۔ اس طرح گرو تیگ بہادر صاحب جی مہاراج گرفتار ہوئے، فوج دے پہرے وچ دلی لیاندے گئے اور ایتھے ظالماں نے پہلے پنجرے وچ بند کیتا، جو اٹھے پیر پربھو دی رضا وچ رہندے سن انہاں دی رسنا تو اے بول نکلے نے، بل چھٹکیو بندھن پرے کچھو نہ ہوت اپائے، کہو نانک اب اوٹ ہر گج جو ہو سہائے۔ پھر آپ نے اکال پرخ دے گوں انج وی جوڑڑی کیتی ہے، سنگ سکھا سب تج گئے کو نہ نبھیو ساتھ، کہو نانک اے بپت میں تیک ایک رگھوناتھ۔ ہے پربھو تیرے ہی آسرے تیری اوٹ ہے اور تیرے آسرے کر کے ہی میں مظلوماں دا پکھ لیا ہے، کمزوراں دا پکھ لیا ہے اور وقت دی ستا نال ٹکرایا۔ ستا کتنی کٹھور ہوندی ہے، کہندے نے ماں لئی وی جگہ نہیں ہوندی ستا دھاری دے ہردے چ، پتا لئی وی تھاں نہیں ہوندا، بھراواں لئی وی تھاں نہیں ہوندا، بھیناں بھتیجیاں بچے بچیاں لئی وی کوئی تھاں نہیں ہوندا، ستا دھاری دے ہردے چ تھاں ہوندا ہے صرف سنگھاسن لئی، صرف ستا لئی، اور اس ستا تو سب کچھ قربان کر سکتا ہے، اس دا جیم دا جاگ دا ثبوت ملتا ہے۔ اورنگزیب نے ستا دی خاطر اپنے تینے بھرا قتل کیتے، اپنے بڈھے پتا نو آگرے دے قلعے وچ قید کیتا۔ گرمیاں دے دن چ بڈھا پیو قید سی، اندر سیوا کر دی سی، اس دی لڑکی جہاں آرا اورنگزیب دی بہن یہ بھی قید سی، کیونکہ پیو دا پک لیندی سی، پیو دی حمایت کر دی سی۔ اندر سراہی دے جد پانی مک چلیا، اور شام تک پانی دا چلنا بڑا اوکھا سی، دوپہر ڈھل چلی سی، شاہ جہاں نے سنتری نو آواز ماری پانی چاہیدا ہے، تے سنتری کہن لگا جہاں پناہ میرے پاس تالے دی چابی نہیں، چابی تے بادشاہ سلامت اپنے کول رکھ دینے، اتبار ہی نہیں کردا سی اورنگزیب، متا کوئی سپاہی آزاد کر دے وے شاہ جہاں نو، تے شاہ جہاں تو خطرہ اجے بھی اورنگزیب نو سی۔ جد شاہ جہاں دی جودری سن کے سنتری اورنگزیب دے پاس گیا تے کہن لگا ہے بادشاہ سلامت شاہ جہاں پانی منگ دے نے۔ گرجدی ہوئی آواز دے چ اورنگزیب نے آکھیا اس بڈھے نو کہہ دو شام نو روٹی آوے گی تے پانی آ جائے گا، ہن میں آ کے تالا نہیں کھول سکدا، کیونکہ آپ تالا کھولدا سی تے آپ ہی بند کردا سی۔ کہندے نے جد یہی بول سنتری نے شاہ جہاں نو سنایا تو اس نے اتھے ایک ربائی لکھی ہے، بابائے من بہادر من دین روز لکھ سوار بودم، ایک دن میں بھی لکھاں اسواراں دا مالک سی، امروز اے محتاج اے یک کاسا آبم، اج میں ایک پیالہ پانی لئی محتاج ہاں، دریں دنیا مغرور نہ باید بود، اس جھوٹھی دنیا دا بھل کے بھی ہنکار نہیں کرنا چاہیدا۔ اے پسر تو اجم مسلمانی، اے میرے بچے تو عجیب مسلمان ہے، تو سنتے سہی، آفری ہندواں ہر باب کہ مردہ راہ میں دہند دائم آ، شاباش ہے ہندواں تے مرے ہوئے پیو نو بھی پانی دیندے نے، اے پسر تو اجم مسلمانی، زندہ راہ با جانم با آب نہ رسانی، پیو تیرا زندہ ہے تے پانی دے گھٹ لئی ترس رہے ہے، پتا پانی دے گھٹ لئی ترسے ہے، گراواں نو تڑپا کے مارے ہے، بھتیجیاں نو تڑپا کے مارے ہے، بہنا دی شادی نہیں کیتی، بچیاں دی شادی نہیں کیتی، اس پرش تو ہو ہی نہیں سکدا سی کہ اے گرو تیگ بہادر صاحب جی مہاراج نال انصاف نال پیش آؤں دا۔ حکم صادر کر دیتا کہ اے این منے نہیں تے شہید کر دیو۔ تو تسیے دے کے دلی دے چاندنی چونک دے وچ آپ نو شہید کیتا گیا مگر سدی پنج سمت 1732 نو آپ جی نو دلی وکھے شہید کیتا گیا۔ آپ جی دا سیس بھائی جیتا لے کے گیا، جس دا سسکار آنند پور صاحب ہویا، آپ دی دیہی نو لکھی شاہ بنجارے نے گڈے تے رکھ کے اپنے گھر لیاندا، ایک چھوٹا جہا پنڈ سی جس دا نام سی رکاب گنج، اپنے گھر وچ بادشاہ دی پوتر دیہی نو رکھ کے اپنے مکان نو اگ لا دیتی۔ اس طرح سدگرو دی دیہی دا سسکار ہویا۔ یہ دونوں پاون استھان گردوارا سیس گنج گردوارا رکاب گنج دلی وچ موجود نے، تے آپ دی پرم شہادت دا سندیش دے رہے نے، اپدیش دے رہے نے، چنا زندگانی کو نندر جہاں کہ چون مردہ باشی نہ گوئند مرد، اس ڈھنگ نال اپنی زندگی بتیت کر کہ جد تم مر بھی جائیں تیری موت زندگی دا اپدیش دیندی رہے، زندگی دا درس دیندی رہے۔ چھائے جاتی ایکتا انیکتا بلائے جاتی، ہوت کچھ علتا کتے بن قرآن کی، پاپ ہی پر پک جاتے دھرم دھسک جاتے، برن گرک جاتے سہت ودھان کی، دیوی دیو دیہرے سنتوخ سنگھ دور ہوتے، ریت مٹ جاتی کتھا بیدن پران کی، سری گرو گوبند سنگھ پاون پرم سور मूरत न होती जो पै करुणा निधान की। हर सच्चे तख्त रचाया सत्संगत मेला, नानक निर्भो निरंकार विच सिद्धां खेला। गुर सिमर मनाई काल का खंडे की वेला, पियो पौल खंडे धार होए जन्म सुहेला। संगत कीनी खालसा मन मुखी दोहेला, वाहो वाहो गोविंद सिंह आपे गुर चेला। पंथ दे वाले शक्ति ते भक्ति दे संगम, धन गुरु गोबिंद सिंह जी महाराज दा अवतार, पोसुदी सतमी सम्मत 1723 हरिमंदर पटना साहब बिहार विखे होया। आप जी दे पिता त्याग वैराग दी मूर्ति धन गुरु तेग बहादुर साहब जी महाराज सन, ते आप दी माता पावन गुजरी जी। आप जी दे महल माता सुंदरी जी ते क्वारा डोला माता साहब देवा जी। गुरगद्दी मगर सुद्दी 3 सम्मत 1732 आनंदपुर साहब विखे प्राप्त हुई। आप जी दे 4 साहबजादे बाबा अजीत सिंह जी, बाबा जुजार सिंह जी, बाबा जोरावर सिंह जी ते बाबा फतेह सिंह जी सन। आपने खालसे दी साजना कीती 1 वैसाख सम्मत 1756 नूं। आपने जो जंग लड़े उन्हां दे इनाम ने भंगाणी दा युद्ध, नंदौड़ दा युद्ध, गुलेर, आनंदपुर, चमकौर ते मुकतसर दी लड़ाइयां। साहिब श्री गुरु गोबिंद सिंह जी महाराज दा जदों अवतार आगमन होया है, कहिंदे ने अंबाले विच एक सूफी फकीर जिसका नाम भीखन शाह सी, वो दिन चढ़दे दी तरफ नमाज पढ़न लगा। नाल दे खलीफिया ने पूछ लिया, साईं जी की हो गया थानू, जिस पासे आप नमाज पढ़ रहे हो वली अल्ले दा घर इधर नहीं है, वली अल्लाह ते पश्चिम दी तरफ है, दिन लथे दी तरफ नमाज पढ़ी दी है, चढ़दे दी तरफ नहीं। तां गंभीर होके ये फकीर कहन लगा, उस अल्लाह दा नूर अज पूरब दे प्रगट होया है और ये दर्शनां नूं भी चले है, और इस दा नाम साईं भीखन शाह सी। सब तो पहले इस परम आत्मा दा इसनों ही पता चले है कि गुरु तेग बहादुर साहब जी महाराज दे घर दे जिस आत्मा दा आगमन होया है वो परम शक्ति ते भक्ति दा संगम है। गुरु गोबिंद सिंह जी महाराज दी जीवन कथा उन ते बहुत सारिया ने लिखी है, पर एक कमाल दी गल है अवतारी पुरुषां दे च कि गुरु गोबिंद सिंह जी महाराज ने अपनी जीवन कथा आप भी लिखी है, दसम ग्रंथ दे च मौजूद है। अब मैं अपनी कथा बखानो तप साधत जहें बिद मोहे आनो। आप उत्तराखंड दे च एक ऐसी थां जिसनों हेमकुंड कहिंदे ने उत्थे आप तप करदे रहे पिछले जन्म दे च। ये तपस्या कितनी गहरी सी, संक्षेप दे साहिब दा ए फरमान, ए बिद करत तपस्या भयो द्वैते एक रूप हो गयो। एक रूप हो गए सी, चिंतन करदे करदे प्रभु विचलीन होए ते प्रभु ने हुक्म कीता तुसी जाओ जगत देच जगत दा कल्याण करो। किसे महान आत्मा दा जन्म किसे महान घर दे हो सकदा है, पथरेली जमीन देच गुलाब दे फुल नहीं पैदा होंदे और बंजर जमीना देच फलदार बूटे नहीं उगदे। इतनी महान आत्मा दा जगत देच आगमन होवे तो कोई महान कुख चाहिदी सी, महान पिता चाहिदा सी, तो गुरु तेग बहादुर साहब जी महाराज दे घर ਗੁਜਰੀ ਜੀ ਦੀ ਕੁੱਖੋਂ ਆਪ ਦਾ ਪਟਨਾ ਸਾਹਿਬ ਵਿੱਚ ਆਗਮਨ ਹੋਇਆ। ਸਾਈਂ ਭੀਖਣ ਸ਼ਾਹ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਦਮਾਂ ਤੇ ਸਜਦਾ ਕੀਤਾ, ਮੱਥਾ ਟੇਕਿਆ ਔਰ ਹੱਥ ਵਿੱਚ ਦੋ ਮਿਸ਼ਰੀ ਦੀਆਂ ਰੋੜੀਆਂ ਰੱਖ ਕੇ ਬਾਲਕ ਗੋਬਿੰਦ ਰਾਏ ਦੇ ਅੱਗੋਂ ਕੀਤੀਆਂ ਨੇ। ਪਾਤਸ਼ਾਹ ਨੇ ਦੋਹਾਂ ਤੇ ਹੱਥ ਰੱਖ ਦਿੱਤਾ। ਮਕਸਦ ਸੀ ਇਸ ਫਕੀਰ ਦਾ, ਤੁਸੀਂ ਹਿੰਦੂ ਦੇ ਗੁਰੂ ਹੋ ਕਿ ਮੁਸਲਿਮ ਦੇ, ਤੁਹਾਡਾ ਚਾਨਣਾ ਕਿਸ ਨੂੰ ਮਿਲੇਗਾ। ਆਪਣੇ ਦੋਹਾਂ ਤੇ ਹੱਥ ਰੱਖ ਦਿੱਤਾ ਔਰ ਆਖਿਆ, ਇਹ ਸੂਰਜ ਦਾ ਚਾਨਣਾ ਕਿਸੇ ਇੱਕ ਦਾ ਨਹੀਂ, ਇਹ ਤੇ ਸਾਂਝਾ, ਅਸੀਂ ਸਾਂਝੇ ਹਾਂ, ਅਸੀਂ ਸਾਰਿਆਂ ਦੇ ਹਾਂ। ਵਾਕਈ ਆਪ ਦੀ ਸੈਨਾ ਵਿੱਚ ਔਰ ਆਪ ਦੇ ਸਿੱਖਾਂ ਵਿੱਚ ਚਾਰੇ ਵਰਨਾ ਦੇ ਪੁਰਸ਼ ਤੇ ਸਨ, ਪਰ ਪੀਰ ਬੁੱਧੂ ਸ਼ਾਹ ਜੈਸੇ ਮੁਸਲਿਮ ਫਕੀਰ ਵੀ ਆਪ ਦੇ ਕਦਮਾਂ ਤੋਂ ਨਿਛਾਵਰ ਹੁੰਦੇ ਰਹੇ, ਸਦਕੇ ਹੁੰਦੇ ਰਹੇ। ਦੈਵੀ ਗੁਣ ਰੱਬੀ ਗੁਣ ਬਚਪਨ ਵਿੱਚ ਹੀ ਪ੍ਰਗਟ ਹੁੰਦੇ ਸਨ ਔਰ ਜਗਤ ਦੀ ਕੋਈ ਪਕੜ ਨਹੀਂ, ਦਖੜ ਨਹੀਂ, ਇਹ ਆਪਦੀ ਜੀਵਨ ਸ਼ੈਲੀ ਤੋਂ ਪਤਾ ਚੱਲਦਾ ਸੀ। ਸੋਨੇ ਦੇ ਕੰਗਣ ਹੀਰੇ ਮੋਤੀਆਂ ਨਾਲ ਜੜਤ ਆਸਾਮ ਦੇ ਰਾਜੇ ਨੇ ਭੇਟ ਕੀਤੇ ਸਨ। ਮਾਤਾ ਜੀ ਨੇ ਇਹ ਦੋਵੇਂ ਕੜੇ ਸਤਿਗੁਰਾਂ ਨੂੰ ਪਹਿਨਾ ਦਿੱਤੇ। ਗੰਗਾ ਦੇ ਤੱਟ ਤੇ ਬੱਚਿਆਂ ਨਾਲ ਖੇਡਦੇ ਪਏ ਨੇ, ਕਿਧਰੇ ਇੱਕ ਕੜਾ ਜਾਂਦਾ ਰਿਹਾ। ਵਾਪਸ ਆਏ ਮਾਤਾ ਜੀ ਨੇ ਸਿਰਫ ਇੱਕੋ ਹੀ ਕੜਾ ਵੇਖਿਆ ਤੇ ਪੁੱਛ ਬੈਠੇ, ਲਾਲ ਜੀ, ਸੋਨੇ ਦਾ ਉਹ ਕੜਾ ਹੀਰੇ ਰਤਨਾਂ ਨਾਲ ਜੜਤ ਕਿੱਥੇ ਗੁਆ ਕੇ ਆਇਓ, ਕਿੱਥੇ ਸੁੱਟਿਆ? ਸਤਿਗੁਰੂ ਕਹਿਣ ਲੱਗੇ, ਗੰਗਾ ਚ ਕਿਹੜੀ ਥਾਂ ਤੇ ਮਾਤਾ ਜੀ ਨਾਲ ਚੱਲ ਪਏ ਔਰ ਹੋਰ ਸਿੱਖ ਸੇਵਕ ਵੀ ਜਦ ਤੱਟ ਤੇ ਪਹੁੰਚੇ, ਮਾਤਾ ਜੀ ਪੁੱਛਦੀਆਂ ਨੇ, ਕੰਗਣ ਕਿੱਥੇ ਸੁੱਟਿਆ? ਦੂਜਾ ਵੀ ਹੱਥ ਤੋਂ ਉਤਾਰ ਕੇ ਪਰੋਂ ਸੁੱਟਿਆ, ਆਖਿਆ ਇੱਥੇ ਸੁੱਟਿਆ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਗਏ ਸਨ ਕਿ ਗੋਬਿੰਦ ਰਾਏ ਨੂੰ ਕਹਿਣਾ ਕੁਛ ਨਹੀਂ, ਉਹ ਜੋ ਕੁਛ ਵੀ ਕਰਨਗੇ ਜਗਤ ਦੇ ਕਲਿਆਣ ਹਿੱਤ ਕਰਨਗੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਚਨਾਂ ਨੂੰ ਪਾਲਦੇ ਹੋਏ ਮਾਤਾ ਜੀ ਚੁੱਪ ਰਹਿ ਗਏ। ਠੀਕ, ਇਹ ਵੀ ਕੌਤਕ ਹੈ, ਇਹ ਵੀ ਇਹਨਾਂ ਦੀ ਲੀਲਾ ਹੈ। ਭਾਵੇਂ ਆਪ ਦੀ ਆਯੂ ਤੇ ਬਹੁਤ ਛੋਟੀ ਹੈ, ਪਰ ਧਨੁਸ਼ ਵਿਦਿਆ ਵਿੱਚ ਆਪ ਦਾ ਸ਼ੌਕ ਸੀ, ਤਲਵਾਰ ਚਲਾਉਣ ਵਿੱਚ ਆਪ ਦੀ ਰੁਚੀ ਸੀ। ਇੱਥੋਂ ਹੀ ਪਤਾ ਚੱਲਦਾ ਸੀ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਇਨ੍ਹਾਂ ਦੇ ਹੱਥੋਂ ਹੀ ਟੁੱਟਣਗੀਆਂ। ਕਹਿੰਦੇ ਨੇ ਰਾਜਾ ਅਸ਼ੋਕ ਨੇ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਜਿਸ ਗੰਗਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਹ ਪਾਟਲੀ ਪੁੱਤਰ ਪਟਨਾ ਦਾ ਗੰਗਾ ਦਾ ਹੀ ਤੱਟ ਹੈ। ਔਰ ਗਜ਼ਬ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਹੀ ਪਾਟਲੀ ਪੁੱਤਰ ਇਸੇ ਹੀ ਪਟਨੇ ਵਿੱਚ ਗੰਗਾ ਦੇ ਤੱਟ ਤੋਂ ਤਲਵਾਰ ਚੁੱਕ ਲਈ। ਆਪ ਦੇ ਬੜੇ ਕੀਮਤੀ ਬੋਲ ਨੇ, ਚੁੰਕਾਰਸ ਹਮਾ ਹੀਲ ਤੇ ਦਰਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਜਦ ਸ਼ਾਂਤੀ ਵੈਰਾਗ ਗਿਆਨ ਧਿਆਨ ਨਾਲ ਮਕਸਦ ਹੱਲ ਨਾ ਹੋਵੇ, ਸੱਚ ਨੂੰ ਵਿਘਨ ਪੈਂਦਾ ਹੋਵੇ, ਤਾਂ ਤਲਵਾਰ ਚੁੱਕ ਲੈਣੀ ਵੀ ਧਰਮ ਹੈ, ਸ਼ਸਤਰ ਉਠਾ ਲੈਣਾ ਵੀ ਧਰਮ ਹੈ। ਇਹ ਆਪ ਦੇ ਸਿਧਾਂਤਿਕ ਨੁਕਤੇ ਸਨ। 6 ਵਰਿਆਂ ਦੀ ਉਮਰ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ ਤੇ ਖੇਡਾਂ ਕਰਦੇ ਹੋਏ ਆਪ ਨੇ ਉੱਥੋਂ ਚਾਲੇ ਪਾਇਆ। ਯਾਦਗਾਰੀ ਅਸਥਾਨ ਜਨਮ ਅਸਥਾਨ ਤਖ਼ਤ ਸਾਹਿਬ ਪਟਨਾ ਬੜੇ ਸੁੰਦਰ ਰੂਪ ਵਿੱਚ ਬਣਿਆ ਹੋਇਆ। ਗੁਰਦੁਆਰਾ ਬਾਲ ਲੀਲਾ ਔਰ ਹੋਰ ਅਨੇਕਾਂ ਆਪ ਦੇ ਪਾਵਨ ਅਸਥਾਨ ਯਾਦਗਾਰੀ ਉੱਥੇ ਬਣੇ ਹੋਏ ਨੇ। ਆਪ ਆ ਕੇ ਅਨੰਦਪੁਰ ਸਾਹਿਬ ਦੇ ਜੋ ਹੈ ਟਿਕੇ। ਕਹਿੰਦੇ ਨੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਆਪ ਦੇ ਕੋਲ ਲਿਆਂਦਾ ਗਿਆ ਤੇ ਸਤਿਗੁਰਾਂ ਦੀ ਸ਼ਹਾਦਤ ਦੀ ਖ਼ਬਰ ਸੁਣਾਈ ਗਈ, ਤਾਂ ਮਹਾਰਾਜ ਕਹਿਣ ਲੱਗੇ, ਦਿੱਲੀ ਵਿੱਚ ਬੜਾ ਰੋਸ ਪੈਦਾ ਹੋਇਆ ਹੋਵੇਗਾ, ਬੜਾ ਜੋਸ਼ ਉਮੜਿਆ ਹੋਵੇਗਾ। ਤਾਂ ਹੱਥ ਜੋੜ ਕੇ ਰੰਗਰੇਟੇ ਨੇ ਆਖਿਆ, ਨਹੀਂ, ਦਿੱਲੀ ਦੇ ਸਿੱਖ ਹੀ ਨਹੀਂ ਆ, ਮੁਗਲ ਸਿਪਾਹੀ ਜਦ ਘਰ ਘਰ ਦੇ ਚ ਪਹੁੰਚਦੇ ਰਹੇ ਸਿੱਖਾਂ ਦੇ, ਆਪਣੇ ਗੁਰੂ ਦਾ ਧੜ ਤੇ ਚੁੱਕ ਕੇ ਲਿਆ। ਫੜੇ ਗੁਰੂ ਦੀ ਲਾਸ਼ ਪਈ ਏ, ਉਨ੍ਹਾਂ ਦੀ ਦੇਹੀ ਪਈ ਏ, ਚੁੱਕ ਕੇ ਲਿਆਓ। ਡਰਦੇ ਮਾਰੇ ਸਹਿਮ ਗਏ ਸਿੱਖ, ਕਹਿਣ ਲੱਗੇ ਨਹੀਂ ਅਸੀਂ ਸਿੱਖ ਨਹੀਂ ਆ। ਇਹ ਬੋਲ ਜਦ ਰੰਗਰੇਟੇ ਨੇ ਸੁਣਾਏ ਤਾਂ ਗਰਜਦੀ ਹੋਈ ਆਵਾਜ਼ ਦੇ ਚ ਗੋਬਿੰਦ ਰਾਏ ਨੇ ਇਹ ਬੋਲ ਆਖੇ ਨੇ, ਸੁਨ ਸ੍ਰੀ ਕਲਗੀ ਧਰ ਐਸੇ ਬੋਲੇ ਗਰਜਤ ਜਲ ਧਰ ਜੈਸੇ। ਇਸ ਤਰ੍ਹਾਂ ਗਰਜੇ ਜਿਵੇਂ ਕਿ ਬੱਦਲ। ਅਬ ਇਕ ਐਸੋ ਪੰਥ ਬਣਾਓ ਸਗਲ ਜਗਤ ਵਿਖੇ ਬਹੁ ਵਿਦਵਾਓ, ਲਾਖੋ ਨਰ ਜਗ ਕੇ ਇਕ ਥਾਂ ਤਾਂ ਮੈਂ ਮਿਲੇ ਇਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣੋ ਪਰੇ ਛਪੇ ਨਾ ਛਪੇ ਕੈਸੋ ਕਰੇ। ਗਰਜਦਿਆਂ ਹੋਇਆਂ ਕਹਿਣ ਲੱਗੇ, ਮੈਂ ਹੁਣ ਸਿੱਖ ਦਾ ਸਰੂਪ ਹੀ ਐਸਾ ਬਣਾ ਦਿਆਂਗਾ, ਉਸ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੇਗੀ ਤੂੰ ਸਿੱਖ ਹੈ ਕਿ ਨਹੀਂ। ਉਹਦੀ ਸ਼ਕਲ ਸੂਰਤ ਦੱਸੇਗੀ, ਉਹਦਾ ਰੂਪ ਰੰਗ ਦੱਸੇਗਾ, ਔਰ ਲੱਖਾਂ ਮਨੁੱਖਾਂ ਦੇ ਖੜਿਆ ਹੋਇਆ ਵੀ ਦਿਸੇਗਾ ਇਹ ਸਿੱਖ ਹੈ। ਲਾਖੋ ਨਰ ਜਗ ਕੇ ਇਕ ਥਾਂ ਤਾਂ ਮੈਂ ਮਿਲੇ ਇਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣੋ ਪਰੇ ਛਪੇ ਨਾ ਛਪੇ ਕੈਸੋ ਕਰੇ, ਯਥਾ ਬਗਨ ਮੈਂ ਅੰਸ ਨਾ ਛਪੇ ਗਿਰਜਨ ਵਿਖੇ ਮੋਰ ਜਿਉਂ ਦੇਖੇ, ਤਿਮ ਨਾ ਨਾ ਦੇਖਣ ਕੇ ਮਾਹੀ ਮਮ ਸਿੱਖੋ ਵਕਤ ਦੇ ਨਾਲ ਨਾਲ ਆਪ ਦੇਸ਼ ਦੀ ਤਾਮੀਰ ਵਿਚ ਜੁਟੇ। ਭਗਤੀ ਭਾਵਨਾ ਦੇ ਦਰਿਆ ਚਲਦੇ ਰਹੇ, ਸਿੱਖ ਤੇ ਮਾਨਵਤਾ ਦਿਮਾਗੀ ਤੌਰ ਤੇ ਉਜਵਲ ਹੋ ਸਕੇ, ਸਾਹਿਤਕ ਰੁਚੀਆਂ ਵੀ ਇਸ ਦੇ ਅੰਦਰ ਪੈਦਾ ਹੋ ਸਕਣ, ਤਾਂ ਆਪ ਨੇ 52 ਕਵੀ ਵੀ ਆਪਣੇ ਨਾਲ ਰੱਖੇ। ਇਸ ਤੋਂ ਆਪ ਦੀਆਂ ਸਾਹਿਤਕ ਰੁਚੀਆਂ ਦਾ ਪਤਾ ਚੱਲਦਾ ਹੈ। ਔਰ ਆਪ ਨੇ ਵਕਤ ਦੇ ਨਾਲ ਨਾਲ ਪਾਉਂਟਾ ਸਾਹਿਬ ਵਿਚ ਬੈਠ ਕੇ ਇਕ ਮਹਾਨ ਗ੍ਰੰਥ ਦੀ ਰਚਨਾ ਕੀਤੀ, ਜਿਸ ਨੂੰ ਗੁਰੂ ਦਸਮ ਗ੍ਰੰਥ ਕਰਕੇ ਕਹਿੰਦੇ ਨੇ। ਜਾਪ ਸਾਹਿਬ ਆਪ ਦੀ ਅਜ਼ੀਮ ਰਚਨਾ ਹੈ। ਅਕਾਲ ਉਸਤਤ ਗਿਆਨ ਪ੍ਰਭੂਤ ਹੈ ਬਾਣੀ ਹੈ, ਔਰ ਇਸੇ ਤਰੀਕੇ ਨਾਲ ਅਨੇਕਾਂ ਸ਼ਬਦ ਨੇ। ਫਿਰ ਆਪ ਨੇ ਦੇਸ਼ ਦੇ ਪ੍ਰਾਚੀਨ ਧਰਮ ਗ੍ਰੰਥਾਂ ਦਾ ਬ੍ਰਿਜ ਭਾਸ਼ਾ ਵਿਚ ਉਲੱਥਾ ਵੀ ਕੀਤਾ, ਮਹਿਜ਼ ਇਸ ਵਾਸਤੇ ਕਿ ਵਕਤ ਦੇ ਬ੍ਰਾਹਮਣ ਇਕ ਤੇ ਕਹਿੰਦੇ ਸਨ ਵਿਦਿਆ ਸਿਰਫ ਬ੍ਰਾਹਮਣ ਪੜ ਸਕਦਾ, ਦੂਜਾ ਤੀਜਾ ਨਹੀਂ, ਔਰ ਅਰਥਾਂ ਦਾ ਅਨਰਥ ਕਰਦੇ ਸਨ। ਤੋਂ ਤਮਾਮ ਧਰਮ ਗ੍ਰੰਥਾਂ ਦਾ ਸਤਿਗੁਰ ਨੇ ਉਲੱਥਾ ਕੀਤਾ, ਬਈ ਪੜ ਲਓ ਸਾਰੇ, ਪੁਰਾਣਾ ਇਤਿਹਾਸ ਇਹ ਸੀ, ਔਰ ਧਰਮ ਗ੍ਰੰਥਾਂ ਵਿਚ ਇਹ ਕੁਛ ਸੀ, ਔਰ ਸਾਰੇ ਹੀ ਪੜ ਲਓ, ਸਾਰਿਆਂ ਨੂੰ ਪਤਾ ਚੱਲ ਜਾਏ ਪੁਰਾਣਾ ਧਰਮ ਕੀ ਸੀ। ਤੇ ਸਭ ਕੁਝ ਲਿਖਣ ਦੇ ਬਾਵਜੂਦ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਜੋ ਸਭ ਕੁਛ ਲਿਖਿਆ ਹੈ ਇਹ ਮੇਰੇ ਆਪਣੇ ਖਿਆਲ ਨਹੀਂ, ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ। ਮੈਂ ਸਿਰਫ ਅਨੁਵਾਦ ਕੀਤਾ ਹੈ, ਔਰ ਮੈਨੂੰ ਧਰਮ ਯੁੱਧ ਕਰਨ ਦਾ ਸ਼ੌਕ ਹੈ, ਔਰ ਮੈਂ ਸਿਰਫ ਅਕਾਲ ਪੁਰਖ ਦਾ ਪੁਜਾਰੀ ਹਾਂ। ਮੈਂ ਨਾ ਗਣੇਸ਼ੇ ਪ੍ਰਥਮ ਮਨਾਓ ਕਿਸ਼ਨ ਬਿਸ਼ਨ ਕਮਹੋ ਨਹੀਂ ਦਿਆਓ, ਕਾਨ ਸੁਣੇ ਪਹਿਚਾਨ ਨਾ ਤਿੰਨ ਸਿਉ ਲਿਵ ਲਾਗੀ ਮੋਰੀ ਪਗ ਇਨ ਸਿਉ। ਮੈਂ ਤੇ ਇੱਕ ਅਕਾਲ ਦਾ ਪੁਜਾਰੀ, ਔਰ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਲਈ ਆਇਆ, ਸਵੈ ਮਾਣ ਨਾਲ ਅਣਖ ਦੇ ਚ ਲੋਕੀ ਜੀ ਸਕਣ, ਬੇਗੈਰਤ ਨਾ ਜੀਵਨ ਦੇਸ਼ ਤੇ ਕੌਮ ਦੀਆ ਵਹਿ ਵੰਡ ਨਾ ਕਰਨ ਔਰ ਬੇਚਨ ਨਾ। ਇਸ ਤਰ੍ਹਾਂ ਦੇ ਮੈਂ ਜਜ਼ਬਿਆਂ ਨੂੰ ਉਭਾਰਨਾ ਹੈ। ਰੂਹਾਨੀ ਜਜ਼ਬਿਆਂ ਨੂੰ ਉਭਾਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਦਾ ਆਸਰਾ ਲਿਆ। ਇਸ ਤਰ੍ਹਾਂ ਕੀਰਤਨੀਆਂ ਦੇ ਜਨਮ ਦਾਤੇ ਗੁਰੂ ਨਾਨਕ ਦੇਵ ਜੀ। ਸਿੱਖ ਵਿਚਾਰਕ ਵੀ ਹੋਵੇ, ਕੀਰਤਨ ਕਿਉਂ ਕਰਨਾ ਤੇ ਕਿਸ ਦਾ ਕਰਨਾ ਹੈ ਇਸਦਾ ਬੋਧ ਵੀ ਮਿਲ ਸਕੇ, ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਦੀ ਵਿਚਾਰ ਕਥਾ ਦੀ ਪਰੰਪਰਾ ਭਾਈ ਗੁਰਦਾਸ ਜੀ ਦੇ ਰਾਹੀਂ ਤੋਰੀ। ਇਤਿਹਾਸ ਦਾ ਵੀ ਸਿੱਖ ਗਿਆਤਾ ਹੋਵੇ, ਇਤਿਹਾਸ ਨੂੰ ਭੁੱਲ ਨਾ ਜਾਵੇ, ਔਰ ਇਹ ਗੱਲ ਮੰਨੀ ਪਰਮੰਨੀ ਹੈ, ਜਿਸ ਕੌਮ ਦਾ ਕੋਈ ਇਤਿਹਾਸ ਨਹੀਂ ਉਹ ਕੌਮ ਕੋਈ ਕੌਮ ਨਹੀਂ, ਮਿਟਦਿਆਂ ਦੇਰ ਨਹੀਂ ਲੱਗਦੀ। ਸਾਰੀਆਂ ਕੌਮਾਂ ਆਪਣੇ ਇਤਿਹਾਸ ਤੇ ਖੜੀਆਂ ਉਜਾਗਰ ਕਰਨ ਲਈ ਔਰ ਸੂਰਬੀਰਤਾ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਜਨਮ ਦਿੱਤਾ। ਉੱਥੇ ਸਾਹਿਤਕ ਰੁਚੀਆਂ ਕਲਾ ਹੁਨਰ ਸਾਰਿਆਂ ਦੇ ਅੰਦਰ ਪੈਦਾ ਹੋ ਸਕੇ, ਤੋ ਕਵੀ ਦਰਬਾਰਾਂ ਨੂੰ ਤੇ ਕਵੀਆਂ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਔਰ ਆਪ ਮਾਣ ਨਾਲ ਆਪਣੇ ਆਪ ਨੂੰ ਵੀ ਕਵੀ ਕਹਿੰਦੇ ਨੇ, ਕਵੀ ਉਵਾਜ ਥਾਂ ਥਾਂ ਤੇ ਆਪਣੇ ਆਪ ਨੂੰ ਕਵੀ ਕਰਕੇ ਕਹਿੰਦੇ ਨੇ, ਮੈਂ ਇੱਕ ਕਵੀ ਹਾਂ, ਮੈਂ ਇੱਕ ਕਵੀ ਹਾਂ। آپ نے اپنی منو برتی چاہت انج پرگٹ کیتی ہے۔ صاحب شری گرو گوبند سنگھ جی مہاراج اکال پرکھ دے اگوں انج فریاد کرتے ہیں، اے پری پورن پرماتما، جو کچھ اچھ کروں دھن کی تو چلیو دھن دیسن دیش تے آوے، او سب ردھن سدھن پہ ہمرو نہیں نیک ہی آلل چاوے۔ اے پری پورن پرماتما، میں تھیتھو دھن دھن دی منگ نہیں کردا، دھن تے اپنے آپ چل کے میرے قدماں وچ آ رہے، اور میں تیتھو ہے پری پورن پرماتما کوئی ردھی تے سدھیاں دی بھی منگ نہیں کردا، یہ مینوں بالکل نہیں چاہیے۔ اور سنو، کچھ جوگ بکھے کر کون اتو تپ کے تن تاوے، جوج مروں رن میں تج بھے تم تے بس شام اہ بر پاوے۔ رن بھومی دیچ دیش دی خاطر، مظلوماں دی خاطر لڑدیاں لڑدیاں اپنے پران دے دیاں، اے پربھو اس تو علاوہ اور کچھ بھی نہیں چاہیے۔ اس تو ہی پتا چلتا ہے کہ آپ کتنے مہان یودھا سن، کتنے سوربیر، لیکن آپ کتنے گہرے تپسوی نے کہ میدان جنگ دے چوی آپ دی سمادھی لگ جاندی ہے، آپ دی سرت جڑ جاندی ہے۔ یہ سوربیرتا اگاں چل کے آپ دے بچیاں دے چوی نمودار ہوئی، پرگٹ ہوئی، اور آپ نے اگاں چل کے خالصہ پنتھ دی ساجنا کیتی، اور بڑے نرالے ڈھنگ نال۔ وساکھی والے دن میان چو ننگی تلوار کڈ کے پورے اکٹھ نو سمبودھن کردیاں کہن لگے، مینوں پنج سیس چاہیے نے۔ وچار تو سکھ دا جنم ہویا ہے، تلوار تو سنگھ دا جنم ہویا ہے۔ سکھ بھگتی ہے، سنگھ شکتی ہے۔ سکھ سنت ہے، سنگھ سپاہی ہے۔ سپاہی کیول سپاہی ہوندے نے، سنت کیول سنت ہوندے نے، لیکن سنگم کیتا سنت بزدل نہ ہوئے، انہوں سنگ بنایا ہے، سپاہی بنایا ہے، تے سپاہی ظالم نہ ہو جائے اسنوں سنت بنایا ہے۔ نو پادشاہیاں دی پہلی کوشش سنت بنایا ہے، تے ایک دی کوشش اسے نو سپاہی بنایا ہے تاکہ اپنے سنت بنے دی رکشا کر سکے۔ ایک گاتھا ہے، وشوامتر جی جد یگ کردے سن، راکشس لوگ اس دے گو دا ماس سٹ دیندے سن، تو دسرت دے دربار دے فریاد کیتی رشی نے، رام تے لکشمن پہرے دے روپ دے مینوں چاہی دے نے تاکہ میں اپنا یگ سمپورن کر سکا۔ ایسا ہی ہویا، دسرت نے رام تے لکشمن تے کچھ سینا بھیجی۔ کلگیدھر سموں بھارت واسیاں نوں سبودھن کردیاں کہن لگے، اپنا یگ خود کرو اور اودی رکشا بھی خود کرو۔ کتنے چر تک دوسریاں دے اگوں ہاتھ پھیلاؤ گے؟ خود رکشک بنو، اپنی عصمت دے، اپنی عزت دے، اپنی قوم دے، اپنے دھرم دے، اپنی ایمان دے، اور اپنے دیش دے، اپنے رکھوالے خود بنو۔ اس طرح گرو گوبند سنگھ جی مہاراج نے سنت نو سپاہی بنایا اور سکھ نو سنگھ بنایا۔ یہ ایسی امت ہے جو سارے جگت دے چ دو ناماں نال جانی جاندی ہے، سکھ کر کے سنگھ کر کے۔ آپ دیاں انہاں رچیاں نو وقت دی حکومت برداشت نہیں کردی سی۔ انجام اے ہویا ہے، آپ دے دو وڈے صاحبزادے چمکور دے میدان دے شہید ہوئے، آپ دے دو چھوٹے صاحبزادے سرہند وچ دیواراں دے چنے گئے۔ یہ عجیب و غریب ساکھا گھٹنا گرو گوبند سنگھ جی مہاراج دے نال ہوئی۔ بچیاں نے حوصلہ نہیں ہاریا، میدان جنگ وچ لڑے نے سوربیرتا دے نال، دیواراں دے چنے گئے نے صبر دے نال، شانتی دے نال۔ اور اس نو ایک مسلم شاعر نے بڑے سونے ڈھنگ نال جو ہے لکھے ہے، اور وہ مشابت دیندا ہے، کٹوا دیے شش شام نے گیتا کو سنا کر۔ کروکشیتر دے میدان وچ جد ارجن نے تلوار سٹ دیتی تے آکھیا، بھگوان میں نہیں لڑنا، کیوں؟ سامنے میرے چچیرے بھرا دریودھن، او میرا گرو دروناچارج، ਉਹ ਮੇਰਾ ਪਿਤਾਮਾ ਭੀਸ਼ਮ, ਮੈਂ ਆਪਣਿਆਂ ਤੇ ਵਾਰ ਨਹੀਂ ਕਰਨਾ, ਮੈਂ ਆਪਣਿਆਂ ਨਾਲ ਨਹੀਂ ਲੜਨਾ। ਤਾਂ ਧੰਨ ਸ੍ਰੀ ਕ੍ਰਿਸ਼ਨ ਨੇ, ਜੋ ਮਹਾਨ ਆਲਮ, ਰਾਜਨੀਤੀ ਵਿੱਚ ਨਿਪੁੰਨ, ਧਰਮ ਦੇ ਮਹਾਨ ਗਿਆਤਾ ਔਰ ਸੰਤ ਸਰੂਪ, ਆਪ ਦੇ ਸਮਝਾਉਣ ਦਾ ਬੜਾ ਨਿਰਾਲਾ ਢੰਗ, ਕਹਿਣ ਲੱਗੇ ਅਰਜਨ, ਆਪਣੇ ਜਿਸਮ ਤੇ ਫੋੜਾ ਨਿਕਲ ਆਵੇ ਮਵਾਦੀ, ਤਾਂ ਮਨੁੱਖ ਇਹ ਥੋੜੀ ਕਹਿੰਦਾ ਕਿ ਮੈਂ ਉਸਨੂੰ ਚੀਰਨਾ ਨਹੀਂ, ਚੀਰਨਾ ਪਏਗਾ ਮਵਾਦ, ਭਾਵੇਂ ਤੇਰੇ ਆਪਣੇ ਹੀ ਨੇ ਸਾਰੇ, ਪਰ ਦੇਸ਼ ਧਰਮ ਨੂੰ ਚਮੜੇ ਮਵਾਦੀ ਫੋੜੇ ਨੇ, ਤੂੰ ਇਹਨਾਂ ਨੂੰ ਚੀਰ ਦੇ, ਤੈਨੂੰ ਕੋਈ ਪਾਪ ਨਹੀਂ ਲੱਗੇਗਾ। ਐਸੇ ਸੋਹਣੇ ਢੰਗ ਨਾਲ ਉਦਾਹਰਣ ਦੇ ਕੇ ਸਮਝਾਇਆ, ਸੁੱਟੀ ਹੋਈ ਤਲਵਾਰ ਅਰਜਨ ਨੇ ਫਿਰ ਚੁੱਕ ਲਈ, ਉਸ ਦੇ ਅੰਦਰ ਸੂਰਬੀਰਤਾ ਫਿਰ ਪੈਦਾ ਹੋ ਗਈ। ਇਹ ਮੁਸਲਿਮ ਸ਼ਾਇਰ ਅਲਾ ਯਾਰ ਖਾਂ ਕਹਿੰਦਾ ਹੈ, ਕਟਵਾ ਦੀ ਇਹ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਗੀਤਾ ਦਾ ਫਲਸਫਾ ਸੁਣਾ ਕੇ ਕਿਸੇ ਨੂੰ ਲੜਨ ਮਰਨ ਦੀ ਜਾਚ ਸਿਖਾਣੀ ਇਹ ਗੱਲ ਕੁਛ ਹੋਰ ਹੈ, ਪਰ ਗੁਰੂ ਗੋਬਿੰਦ ਸਿੰਘ ਤੇਰੀ ਗੱਲ ਕੁਛ ਹੋਰ ਹੈ। ਕਿਉਂ ਕਟਵਾ ਦੀਏ ਸ਼ਿਸ਼ ਸ਼ਾਮ ਨੇ ਰੂਪ ਫੂਕ ਦੀ ਗੋਬਿੰਦ ਨੇ ਬੇਟੋ ਕੋ ਕਟਾ ਕਰ, ਆਪਣੇ ਹੀ ਬੱਚਿਆਂ ਨੂੰ ਕਟਵਾ ਕੇ ਸ਼ਹੀਦ ਕਰਵਾ ਕੇ, ਮਰਨ ਦਾ ਜਜ਼ਬਾ, ਲੜਨ ਦਾ ਜਜ਼ਬਾ ਸਮੁੱਚੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੈਦਾ ਕਰ ਦਿੱਤਾ। ਆਰੀਆ ਸਮਾਜ ਦੇ ਉੱਗੇ ਪ੍ਰਚਾਰਕ ਲਾਲਾ ਦੌਲਤ ਰਾਏ, ਜਿਨ੍ਹਾਂ ਦੀ ਕਿਤਾਬ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ, ਜੋ 1906 ਵਿਚ ਲਿਖੀ ਗਈ, ਉਸ ਵਿਚ ਲਾਲਾ ਦੌਲਤ ਰਾਏ ਕਹਿੰਦੇ ਨੇ ਕਿ ਮੈਂ ਜਦ ਰਾਮਾਇਣ ਦੀ ਜੰਗ ਦਾ ਅਧਿਐਨ ਕਰਦਾ, ਉੱਥੇ ਦੋ ਇਸਤਰੀਆਂ ਦਿਖਾਈ ਦੇਂਦੀਆਂ, ਇੱਕ ਸੀਤਾ ਇੱਕ ਸਰੂਪ ਨਖਾ, ਜੇ ਇਹਨਾਂ ਦੋਵਾਂ ਨੂੰ ਇੱਕ ਪਾਸੇ ਕਰ ਦੇਈਏ ਯੁੱਧ ਨਹੀਂ ਹੋਣਾ ਸੀ, ਇਹ ਜੰਗ ਨਹੀਂ ਹੋਣਾ ਸੀ। ਲਕਸ਼ਮਣ ਸਰੂਪ ਨਖਾ ਦੀ ਨੱਕ ਨਾ ਕੱਢਦਾ, ਰਾਵਣ ਸੀਤਾ ਨੂੰ ਚੁੱਕ ਕੇ ਨਾ ਲਿਆਂਦਾ, ਇਹ ਯੁੱਧ ਨਹੀਂ ਹੋਣਾ ਸੀ। ਫਿਰ ਉਹ ਕਹਿੰਦਾ, ਜਦ ਮੈਂ ਮਹਾਭਾਰਤ ਦੇ ਯੁੱਧ ਦਾ ਅਧਿਐਨ ਕਰਦਾ, ਉੱਥੇ ਇੱਕ ਇਸਤਰੀ ਹੈ ਦ੍ਰੌਪਦੀ, ਕਹਿੰਦੇ ਨੇ ਨਵੇਂ ਬਣੇ ਮਹਿਲ ਦੀ ਜਦ ਉਹ ਚੱਟ ਕਰਨ ਲੱਗੇ, ਤਾਂ ਘਰ ਨੂੰ ਸਜਾਇਆ ਸੀ ਦ੍ਰੌਪਦੀ ਨੇ, ਅੰਦਰ ਇੱਕ ਸਰੋਵਰ ਸੀ, ਉਹਦੇ ਤੇ ਇਸ ਢੰਗ ਦੇ ਰੰਗ ਪਾਏ ਸਨ ਕਿ ਸਰੋਵਰ ਜ਼ਮੀਨ ਲੱਗਦੀ ਸੀ। ਜਦ ਦੁਰਯੋਧਨ ਆਇਆ ਹੈ ਔਰ ਉਹਨੇ ਜ਼ਮੀਨ ਸਮਝ ਕੇ ਪੈਰ ਰੱਖਿਆ, ਤਾਂ ਪਾਣੀ ਚ ਗਿਰ ਗਿਆ। ਜੋ ਬੜੀ ਸੁੰਦਰ ਪੇਂਟਿੰਗ ਚਿੱਤਰਕਾਰੀ ਦ੍ਰੌਪਦੀ ਨੇ ਕੀਤੀ ਸੀ, ਸਾਰੀ ਵਿਗੜ ਗਈ। ਕ੍ਰੋਧਿਤ ਹੋ ਕੇ ਦ੍ਰੌਪਦੀ ਦੇ ਮੂੰਹੋਂ ਨਿਕਲਿਆ, ਇਹ ਅੰਧੇ ਦਾ ਅੰਧਾ ਹੀ ਹੈ, ਧਰਤ ਰਾਸ਼ਟਰ ਅੰਧਾ ਸੀ, ਇਹ ਕੌੜੇ ਬੋਲ ਚੁੱਭ ਗਏ, ਬਦਲੇ ਦੀ ਭਾਵਨਾ ਪੈਦਾ ਹੋਈ, ਇੱਕ ਦੇ ਮੂੰਹੋਂ ਕੌੜੇ ਬੋਲ ਨਿਕਲੇ ਔਰ ਇੱਕ ਕੌੜੇ ਪਣ ਨਾਲ ਇਤਨਾ ਪੇਸ਼ ਆਇਆ ਕਿ ਉਸਨੇ ਭਰੀ ਸਭਾ ਵਿਚ ਦ੍ਰੌਪਦੀ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ, ਅੰਜਾਮਕਾਰ ਭਯੰਕਰ ਯੁੱਧ ਹੋਇਆ। ਤੋ ਇਸ ਜੰਗ ਦਾ ਕਾਰਨ ਦ੍ਰੌਪਦੀ, ਇੱਕ ਇਸਤਰੀ। ਸੰਸਾਰ ਦੇ ਸਿਆਣੇ ਕਹਿੰਦੇ ਰਹੇ ਨੇ, ਯੁੱਧ ਹੋਣ ਦੇ ਇਹੀ ਕਾਰਨ ਨੇ, ਜ਼ਰ ਜ਼ਮੀਨ ਜ਼ੋਰੂ, ਜਾਂ ਜ਼ਮੀਨ ਦੀ ਖਾਤਰ ਲੜਾਈ ਹੋਵੇਗੀ, ਜਾਂ ਇਸਤਰੀ ਦੀ ਖਾਤਰ, ਜਾਂ ਸੋਨੇ ਚਾਂਦੀ ਧਨ ਦੀ ਖਾਤਰ। ਪਰ ਲਾਲਾ ਦੌਲਤ ਰਾਏ ਕਹਿੰਦੇ ਨੇ, ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਯੋਧਾਂ ਦਾ ਅਧਿਐਨ ਕਰਦਾ, ਤਾਂ ਹੈਰਾਨ ਹੋ ਜਾਂਦਾ, ਇਹ ਜੰਗ ਧਨ ਦੀ ਖਾਤਰ ਨਹੀਂ ਸੀ, ਇਹ ਯੁੱਧ ਜ਼ਮੀਨ ਦੀ ਖਾਤਰ ਨਹੀਂ ਸੀ, ਇਹ ਯੁੱਧ ਇਸਤਰੀ ਦੀ ਖਾਤਰ ਨਹੀਂ ਸੀ, ਇਹ ਯੁੱਧ ਮਜ਼ਲੂਮਾਂ ਦੀ ਰਕਸ਼ਾ ਦੀ ਖਾਤਰ ਸੀ, ਦੇਸ਼ ਦੀ ਰਕਸ਼ਾ ਦੀ ਖਾਤਰ ਸੀ, ਰੂਹੇ ਜ਼ਮੀਨ ਦੇ। ਐਸਾ ਇੱਕੋ ਇੱਕ ਪੁਰਸ਼ ਹੋਇਆ ਜੋ ਲੜਿਆ ਸਿਰਫ ਦੇਸ਼ ਦੀ ਅਣਖ ਦੀ ਖਾਤਰ, ਇਮਾਨ ਦੀ ਖਾਤਰ, ਮਜ਼ਲੂਮਾਂ ਦੀ ਖਾਤਰ, ਆਪਣੀ ਕੋਈ ਚਾਹਤ ਨਹੀਂ, ਆਪਣੀ ਕੋਈ ਮੰਗ ਨਹੀਂ ਸੀ। ਆਪ ਦਾ ਨਾਰਾ ਸੀ, ਧਰਮ ਤੋਂ ਬਿਨਾਂ ਰਾਜ ਨਹੀਂ ਚੱਲ ਸਕਦਾ, ਔਰ ਧਰਮ ਤੋਂ ਬਿਨਾਂ ਰਾਜ ਸ਼ਕਤੀ ਸਾਰਿਆਂ ਨੂੰ ਦਲਦੀ ਏ, ਮਲਦੀ ਏ, ਨਿਸਤੋ ਨਾਬੂਦ ਕਰਦੀ ਏ। ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਾਹਿਬ ਦਾ ਇਹ ਫਰਮਾਨ ਸੀ ਸਮਾਜਿਕ ਜੀਵਨ ਦੇ ਚ, ਰਾਜਨੀਤਿਕ ਜੀਵਨ ਦੇ ਚ, ਆਰਥਿਕ ਜੀਵਨ ਦੇ ਚ ਧਰਮ ਨੂੰ ਜੋੜੋ ਤਾਂ ਕਿ ਜ਼ਿੰਦਗੀ ਦੇ ਸਾਰੇ ਪਹਿਲੂ ਪਾਵਨ ਹੋਵਣ। ਇਹੀ ਸੰਦੇਸ਼ ਉਪਦੇਸ਼ ਦਿੰਦੇ ਹੋਏ ਆਪ ਰਾਜਪੂਤਾਨੇ ਤੋਂ ਲੰਘੇ, ਮੱਧ ਭਾਰਤ ਤੋਂ ਲੰਘਦੇ ਹੋਏ ਫਿਰ ਸਹਿਜੇ ਸਹਿਜੇ ਮਹਾਰਾਸ਼ਟਰ ਦੇ ਸ਼ਹਿਰ ਨਾਂਦੇੜ ਵਿਚ ਪਹੁੰਚੇ ਨੇ। ਉੱਥੇ ਆਪ ਜੀ ਦੇ ਜ਼ਖਮਾਂ ਦੇ ਟਾਂਕੇ ਖੁੱਲ ਗਏ ਔਰ ਸਿੰਘਾਂ ਨੂੰ ਕਹਿਣ ਲੱਗੇ, ਅਸੀਂ ਜਾ ਰਹੇ ਹਾਂ। ਨਾਰੀਅਲ 5 ਪੈਸੇ ਰੱਖ ਕੇ ਕੇਸਰ ਦੇ ਛਿੱਟੇ ਮਾਰ ਕੇ ਆਪਣੇ ਗੁਰਿਆਈ ਗੱਦੀ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਵਾਲੇ ਕੀਤੀ ਔਰ ਸਿੱਖਾਂ ਨੂੰ ਉਪਦੇਸ਼ ਕੀਤਾ। ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚ ਰਹਿਣਾ ਔਰ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ ਰਹਿਬਰੀ ਤੁਹਾਡੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਨਗੇ। ਪਰ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੇ ਕਦੀ ਸਾਡਾ ਜੀ ਕਰੇ ਆਪ ਦਾ ਤਨ ਵੇਖਣਾ ਹੈ, ਆਪ ਦੀ ਇਹ ਪਿਆਰੀ ਮੂਰਤ ਵੀ ਵੇਖਣੀ ਹੈ। ਤੋ ਸਤਿਗੁਰਾਂ ਨੇ ਉੱਥੇ ਜਿਹੜੇ ਬਚਨ ਕਹੇ ਨੇ ਉਹ ਇਹ ਨੇ, ਸਿੱਖ ਸੋ ਰਹਿਤ ਪੰਚ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ। ਪੰਜ ਰਹਿਤ ਵਾਨੀਏ ਸਿੱਖ ਜੇ ਕਿਧਰੇ ਮਿਲ ਜਾਣ, ਜਿਨ੍ਹਾਂ ਦੇ ਤਨ ਦਿੱਤੇ ਪੰਜ ਕਕਾਰ ਹੋਵਨ, ਜਿਨ੍ਹਾਂ ਦੇ ਮਨ ਵਿਚ ਪੰਜ ਬਾਣੀਆਂ ਦਾ ਜਾਪ ਪਾਠ ਹੋਵੇ, ਜਿਨ੍ਹਾਂ ਦੀ ਰਸਨਾ ਦਿੱਤੇ ਮੂਲ ਮੰਤਰ ਤੇ ਗੁਰਮੰਤਰ ਦਾ ਉਚਾਰਨ ਹੋਵੇ, ਇਸ ਤਰ੍ਹਾਂ ਦੇ ਪੰਜ ਕਿਧਰੇ ਮਿਲ ਜਾਣ ਤਾਂ ਸਮਝ ਨਹੀਂ ਉਹ ਮੇਰਾ ਹੀ ਰੂਪ ਹੈ। ਸਿੱਖ ਸੋ ਰਹਿਤ ਪੰਚ ਜੋ ਮਿਲੇ, ਮਮ ਸਰੂਪ ਸੋ ਜਾਣੋ ਭਲੇ। ਸਿੱਖ ਪੰਚੋਂ ਮੇ ਮੇਰੋ ਵਾਸਾ, ਪੂਰਨ ਕਰੋ ਧਰੋ ਜੈ ਆਸਾ। ਮੈਂ ਕਾਇਆ ਕਰਕੇ, ਸਰੀਰ ਕਰਕੇ ਪੰਥ ਦੇ ਚਾਂ ਔਰ ਮੈਂ ਆਤਮਾ ਕਰਕੇ ਗੁਰੂ ਗ੍ਰੰਥ ਦੇ ਚਾਂ। ਇਸ ਵਾਸਤੇ ਰੂਹਾਨੀ ਸ਼ਕਤੀ ਦੇ ਸੰਗਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਔਰ ਸਰੀਰਕ ਸ਼ਕਤੀ ਦਾ ਸੰਗਮ ਗੁਰੂ ਪੰਥ ਹੈ। ਜੈਸੇ ਵੀ ਇਹ ਵਾਕ ਸਤਿਗੁਰਾਂ ਦੀ ਜ਼ਬਾਨ ਚੋਂ ਨਿਕਲੇ ਨੇ ਮੁਬਾਰਕ ਰਸਨਾ ਤੋਂ, ਉਸ ਦਿਨ ਦਾ ਪੰਜ ਪਿਆਰਿਆਂ ਨੂੰ ਗੁਰੂ ਸਮਾਨ ਹੀ ਸਮਝਿਆ ਜਾਂਦਾ ਹੈ। ਕਾਇਆ ਗੁਰੂ ਪੰਥ ਹੈ ਔਰ ਆਤਮਾ ਗੁਰੂ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੂਲ ਪ੍ਰਭੂ ਨਾਲ ਜੁੜਨ ਦਾ ਵਸੀਲਾ, ਇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਔਰ ਇਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਹੈ ਦੇਸ਼। ਛੋਟੀ ਜਿਹੀ ਆਯੂ, ਗਾਲਬਨ ਸਿਰਫ 42 ਸਾਲ ਦੀ ਆਪ ਦੀ ਇਹ ਆਯੂ ਹੈ, ਜਿਸ ਦੇ ਚ ਆਪਨੇ ਮਹਾਨ ਮਾਰਕਾ ਖੈਜ਼ ਕੰਮ ਕੀਤੇ, ਦੇਸ਼ ਦੀ ਤਾਮੀਰ ਕੀਤੀ, ਲੋਕਾਂ ਦੇ ਅੰਦਰ ਧਾਰਮਿਕ ਰੁਚੀਆਂ ਉਜਾਗਰ ਕੀਤੀਆਂ, ਸਿਆਸੀ ਸੂਝ ਬੂਝ ਪੈਦਾ ਕੀਤੀ, ਜ਼ੁਲਮ ਨਾਲ ਟਕਰਾਓ ਦਾ ਜਜ਼ਬਾ ਪੈਦਾ ਕੀਤਾ। ਅਖੀਰ ਨੂੰ ਕੱਤਕ ਸੁਦੀ 5 ਸੰਮਤ 1765 ਅਬਚਲ ਨਗਰ ਸ੍ਰੀ ਨਾਂਦੇੜ ਸਾਹਿਬ ਵਿਚ ਆਪ ਜੋਤੀ ਜੋਤ ਸਮਾ ਗਏ।